ਕਾਂਡ ਚੌਥਾ ਸੰਗਤਾਂ ਨਾਲ ਪਿਆਰ ਤੇ ਸੰਤ ਦੋਖੀਆਂ ਦਾ ਪ੍ਰਹਾਰ। ਹੋਤੀ ਡੇਰੇ ਤੋਂ ਕੁਝ ਕੁ ਮੀਲਾਂ ਦੇ ਫਾਸਲੇ ਤੇ ਇੱਕ ਕੱਟੜ ਖਿਆਲਾਂ ਦੇ ਰੰਗੜ ਤੇ ਦੇ ਪਠਾਨ ਜਾਤੀ ਦੇ ਮੁਸਲਮਾਨਾਂ ਦਾ ਪਿੰਡ ਹੈ, ਜੋ ਬਾਬਾ ਜੀ ਦੇ ਦਰਸ਼ਨਾਂ ਨੂੰ ਆਉਣ ਵਾਲੀ ਸੰਗਤ ਨੂੰ ਬੜਾ ਮਖੌਲ ਕਰਦੇ। ਗੁਰਸਿੱਖ ਪ੍ਰੇਮੀ ਦੁਖੀ ਤਾਂ ਹੁੰਦੇ ਪਰ ਚੁੱਪ ਕਰੇ ਰਹਿੰਦੇ। ਇਨ੍ਹਾਂ ਹੰਕਾਰੀ ਪਠਾਣਾਂ ਦੀ ਬੁੱਧੀ ਤੇ ਹੋਰ ਵੀ ਅਗਿਆਨਤਾ ਦਾ ਪਰਦਾ ਛਾਈ ਗਿਆ। ਇਨ੍ਹਾਂ ਵਿੱਚੋਂ ਇੱਕ ਕਬੀਲੇ ਦੇ ਤਿੰਨ ਚਾਰ ਘਰ ਤਾਂ ਐਸੇ ਢੀਠ ਤੇ ਬੇਸਮਝ ਸਨ ਜੋ ਸ਼ਰਾਬੀ ਕਬਾਬੀ, ਗੁਰਨਿੰਦਕ, ਸੰਤ ਦਰੋਹੀ ਤੇ ਹੋਰ ਵੀ ਬਹੁਤ ਸਾਰੇ ਔਗਣਾਂ ਨਾਲ ਭਰਪੂਰ ਸਨ। ਸੰਗਤਾਂ ਨੂੰ ਆਉਂਦੀਆਂ ਦੇਖ ਕੇ, ਕਿਉਂਕਿ ਹੋਤੀ ਡੇਰੇ ਤੋਂ ਨੂੰ ਆਉਣ ਦਾ ਰਸਤਾ ਇਸੇ ਪਿੰਡ ਵਿੱਚੋਂ ਸੀ, ਇਹਨਾਂ ਦੇ ਗੱਭਰੂ ਮੁੰਡਿਆਂ ਨੇ ਮਗਰ ਕੁੱਤੇ ਲਾ ਦੇਣੇ। ਜੇ ਕਿਸੇ ਨੇ ਸੰਗਤ ਵਿੱਚੋਂ ਇਹਨਾਂ ਦੇ ਕੁੱਤਿਆਂ ਨੂੰ ਮਾਰਨਾ ਕੂਰਨਾ ਤਾਂ ਇਹਨਾਂ ਡਾਂਗਾਂ ਲੈ ਕੇ ਲੜਨ ਵਾਸਤੇ ਤਿਆਰ ਹੋ ਜਾਣਾ। ਕਈ ਵਾਰੀ ਉਹ ਕੁੱਤੇ ਸਿੱਖਾਂ ਨੂੰ ਕੱਟ ਵੀ ਦਿੰਦੇ। ਸੰਤਾਂ ਪਾਸ ਵੀ ਖਬਰ ਪੁੱਜੀ। ਪਹਿਲਾਂ ਤਾਂ ਕਾਫੀ ਸਮਾਂ ਸੰਤਾਂ ਨੇ ਚੁੱਪ ਧਾਰਨ ਕਰੀ ਰੱਖੀ, ਕਿਉਂਕਿ ਪਾਪੀ ਪੁਰਸ਼ ਦਾ ਬੇੜਾ ਭਰ ਕੇ ਹੀ ਡੁੱਬਿਆ ਕਰਦਾ ਹੈ। ਪਰ ਜਦੋਂ ਇਹਨਾਂ ਨੇ ਅੱਤ ਹੀ ਚੁੱਕ ਲਈ ਤਾਂ ਸੰਤਾਂ ਨੇ ਇਹਨਾਂ ਦੇ ਪਿੰਡ ਸਮਝਾਉਣ ਵਾਸਤੇ ਕੁਝ ਪ੍ਰੇਮੀ ਭੇਜੇ ਕਿ ਗੁਰੂ ਪੀਰਾਂ ਨਾਲ ਅੜਨਾ ਚੰਗਾ ਨਹੀਂ। ਇਹਨਾਂ ਦੀ ਨਾਰਾਜ਼ਗੀ ਤਾਂ ਕੁਲਾਂ ਗਾਲ ਦਿੰਦੀ ਹੈ, ਜਿਵੇਂ ਦੁਰਭਾਸ਼ਾ ਰਿਖੀ ਦੇ ਸ਼ਰਾਪ ਨੇ ਯਾਦਵਾਂ ਦਾ ਨਾਸ਼ ਕਰ ਦਿੱਤਾ ਸੀ, ਪਰ ਇਹ ਫਿਰ ਵੀ ਨਾ ਟਲੇ। ਕਹਿਣ ਲੱਗੇ, ਇਹੋ ਜਿਹੀ ਸਿੱਖਿਆ ਕਾਫਰ ਹਿੰਦੂਆਂ ਨੂੰ ਸੁਣਾਓ, ਅਸੀਂ ਨਹੀਂ ਸੁਣਦੇ। ਜਦੋਂ ਇਹ ਸੰਗਤਾਂ ਨੂੰ ਸਤਾਉਣੋਂ ਨਾ ਹਟੇ, ਸੰਤਾਂ ਪਾਸ ਰੋਜ਼ ਹੀ ਪ੍ਰੇਮੀਆਂ ਦੀ ਸ਼ਿਕਾਇਤਾਂ ਪੁੱਜਣ ਤਾਂ ਸੰਤਾਂ ਹੁਕਮ ਕੀਤਾ, ਗੁਰਸਿੱਖੋ, ਜੋ ਦਸਵੀਂ ਦੇ ਭੰਡਾਰੇ ਚੋਂ ਬਹੁਤ ਸਾਰੀ ਮਠਿਆਈ ਬਚੀ ਪਈ ਹੈ, ਉਹ ਉਹਨਾਂ ਬੇਮੁਖ ਲੋਕਾਂ ਨੂੰ ਜੀ ਪ੍ਰਤੀ ਇੱਕ ਇੱਕ ਸੇਰ ਦੇ ਆਓ ਅਤੇ ਆਖਣਾ ਕਿ ਜੇਕਰ ਤੁਸੀਂ ਹੁਣ ਵੀ ਆਪਣੀ ਖੋਟੀ ਆਦਤ ਤੋਂ ਨਾ ਟਲੋਗੇ ਤਾਂ ਫਿਰ ਇਸ ਨੂੰ ਮਿਠਾਈ ਦੇ ਲਿਫਾਫੇ ਨਾ ਸਮਝੋ, ਤੁਹਾਡੇ ਵਾਸਤੇ ਮੌਤ ਦੇ ਵਰੰਟ ਜਾਂ ਅਜਰਾਇਲ ਆਦਿਕ ਫਰਿਸ਼ਤੇ ਹੀ ਆਏ ਹਨ। ਬਾਬਾ ਜੀ ਦੇ ਹੁਕਮ ਅਨੁਸਾਰ ਪ੍ਰੇਮੀ ਗੁਰਸਿੱਖਾਂ ਨੇ ਇਸੇ ਤਰ੍ਹਾਂ ਹੀ ਕੀਤਾ। ਜਦੋਂ ਇਨ੍ਹਾਂ ਨੂੰ ਮਿਠਿਆਈ ਦਿੱਤੀ ਤਾਂ ਇਹ ਹੋਰ ਵੀ ਮੱਛਰ ਗਏ ਕਿ ਇਹ ਕਾਫਰ ਹਿੰਦੂ ਸਾਥੋਂ ਡਰਦੇ ਹੋਏ ਸਾਨੂੰ ਮਿਠਾਈਆਂ ਭੇਜਦੇ ਹਨ। ਹਰ ਇੱਕ ਇਨਸਾਨ ਆਪਣੀ ਆਦਤ ਤੋਂ ਮਜਬੂਰ ਹੈ। ਇਹਨਾਂ ਨੇ ਵੀ ਸੰਤਾਂ ਦੇ ਬਚਨਾਂ ਦੀ ਕੋਈ ਪਰਵਾਹ ਨਹੀਂ ਕੀਤੀ। ਸਿੱਖ ਵਾਪਸ ਆ ਗਏ, ਨਤੀਜਾ ਉਹੋ ਹੀ ਨਿਕਲਿਆ ਜੋ ਨਿਕਲਣਾ ਸੀ। ਅਰਸ਼ੀ ਹੁਕਮ ਹੈ, ਅੰਗ 316। ਸੋਖੋ ਨ ਪਾਇਆਂ ਨੇ ਮੁਗਦ ਨਰ ਸੰਤ ਨਾਲ ਕਹੰਦੇ। ਮਹਾਂਪੁਰਸ਼ਾਂ ਦੀ ਕਰੂਪੀ ਬਾਦਸ਼ਾਹ ਨੂੰ ਵੀ ਧੂਏ ਦਾ ਫਕੀਰ ਬਣਾ ਦਿੰਦੀ ਹੈ। ਦੇਵਨੇਤ ਨਾਲ ਇਹੋ ਜਿਹੀ ਬਿਮਾਰੀ ਪਈ, ਇਹ ਇੱਕ ਖਾਨਦਾਨ ਦੇ 80 ਜੀ ਸਨ। 3 ਮਹੀਨਿਆਂ ਵਿੱਚ ਸਾਰੇ ਸਮਾਪਤ ਹੋ ਗਏ। ਸਿਰਫ 1 ਸਾਲ ਦਾ ਬੱਚਾ ਖੁਦਾ ਬਖਸ਼ ਤੇ ਉਸ ਦੀ ਮਾਂ ਨੀਮਾ ਹੀ ਬਚੇ। ਉਹ ਵਿਚਾਰੀ ਬਿਪਤਾ ਦੀ ਮਾਰੀ ਪੜਦਿਆਂ ਵਿੱਚ ਰਹਿਣ ਵਾਲੀ ਨੰਗੇ ਪੈਰੀ ਦੁਖੀ ਹੋ ਕੇ ਡੇਰੇ ਪੁੱਜੀ। ਸਜੇ ਦੀਵਾਨ ਵਿੱਚ ਆਪਣਾ ਬੱਚਾ ਸੰਤਾਂ ਦੇ ਚਰਨੀ ਪਾ ਦਿੱਤਾ ਤੇ ਭੁੱਬਾ ਮਾਰ ਮਾਰ ਕੇ ਵਿਰਲਾਪ ਕਰਨ ਲੱਗੀ, ਦਾਤਾ ਜੀ ਮਿਹਰ ਕਰੋ, ਫਕੀਰ ਜੀ ਦਇਆ ਕਰੋ, ਆਪ ਜੀ ਹੁਣ ਮੇਰੇ ਨਿਮਾਣੀ ਤੇ ਤਰਸ ਕਰੋ। ਇਹਨਾਂ ਮੂਰਖ ਬੇਸਮਝਾਂ ਨੇ ਆਪਣੀ ਕੀਤੀ ਦਾ ਫਲ ਪਾ ਲਿਆ। ਇੱਕੋ ਇੱਕ ਜੀਵ ਬਾਕੀ ਰਹਿ ਗਿਆ, ਹੁਣ ਆਪ ਇਸ ਦੀ ਤਿੜ ਲੱਗੀ ਰਹਿਣ ਦਿਓ। ਹੁਣ ਤਾਂ ਤੁਹਾਡੇ ਚਰਨਾਂ ਵਿੱਚ ਲਿਆ ਧਰਿਆ ਹੈ, ਆਪ ਆਪਣਾ ਜਾਣ ਕੇ ਰੱਖਿਆ ਕਰੋ। ਇਸ ਦੇ ਵੱਡੇ 4 ਭਰਾ ਮਰ ਚੁੱਕੇ ਹਨ, ਜਿਨ੍ਹਾਂ ਦਾ ਮੈਨੂੰ ਬੜਾ ਭਾਰੀ ਦੁੱਖ ਹੈ। ਜਵਾਨ ਪੁੱਤ ਦੀ ਮੌਤ ਦਾ ਮਾਪਿਆਂ ਨੂੰ ਦੁੱਖ। ਸੁੱਕੇ ਬੁੱਲੋਂ ਸੁੱਕੀ ਜੀਭੋਂ ਸੁੱਕੇ ਸੰਘੋਂ ਹੂਕ ਉੱਠੀ, ਮਾਪਿਆਂ ਨੂੰ ਛੱਡ ਕੇ ਕਿੱਥੇ ਚੱਲਿਆ ਹੈ ਬੇਟਿਆ, ਭਾਗਾਂ ਦੇ ਹੇਟਿਆਂ ਤੇ ਖਾਕ ਵਿੱਚ ਲੇਟਿਆ ਓ, ਘਰਾਂ ਸੰਬੰਧੀਆਂ ਦੇ ਲਾਡਲੇ ਰੰਝੇਟਿਆ, ਸਾਨੂੰ ਨਾ ਸੀ ਪਤਾ ਕਿ ਕਸਾਈ ਕਾਲ ਛੁਰੀ ਲੈ ਕੇ ਚਾਹੁੰਦਾ ਹੈ ਨਾਮ ਤੇ ਨਿਸ਼ਾਨ ਤੇਰਾ ਮੇਟਿਆ। ਹਾਏ ਜਿਨ੍ਹਾਂ ਸੋਹਣੀਆਂ ਪੁਸ਼ਾਕਾਂ ਨਿਤ ਪਾਵਦੇ ਸਾਂ, ਕਿਵੇਂ ਦੇਖ ਸਕੀਏ ਉਹ ਕਫਨ ਚ ਲਪੇਟਿਆ। ਲਾਲ ਜਿੱਥੇ ਚੱਲਿਆ ਹੈ ਪਤਾ ਵੀ ਊ ਕਿਤੇ ਕੀਤਾ ਕੁਝ, ਕੈਸੀ ਹੈ ਉਹ ਜਗ੍ਹਾ ਪ੍ਰਬੰਧ ਕੀ ਗੁਜ਼ਾਰੇ ਦਾ, ਕੌਣ ਉੱਥੇ ਰੱਖੇਗਾ ਖਿਆਲ। ਹਾਏ ਅੱਠੇ ਪਹਿਰ ਨਿੱਕੀ ਨਿੱਕੀ ਚੀਜ਼ ਲਈ ਅਸਾਂ ਦੇ ਦੁਲਾਰੇ ਦਾ, ਚਿੱਠੀ ਨਹੀਂ ਜਾਣੀ ਤਾਰ ਖਬਰ ਨਾ ਆਣੀ ਕੋਈ, ਪਤਾ ਥੋ ਨਹੀਂ ਉਸ ਸਿੰਧ ਦੇ ਕਿਨਾਰੇ ਦਾ, ਹੀਰਿਆਂ ਕੀ ਕਦੀ ਵੀ ਨਾ ਦਿਸੇਗੀ ਸ਼ਕਲ ਤੇਰੀ, ਹਾਲ ਹੋਸੀ ਕੀ ਪਤਾ ਬੁੱਢੜੇ ਵਿਚਾਰੇ ਦਾ। ਸੋ ਪਹਿਲਾਂ ਪੈਦਾ ਹੋਣ ਸਮੇਂ ਫਿਰ ਪਾਲਣ ਸਮੇਂ, ਜੇ ਨਲੈਕ ਨਿਕਲ ਜਾਵੇ ਤਾਂ ਉਸ ਸਮੇਂ, ਅਤੇ ਅੰਤ ਨੂੰ ਮੌਤ ਸਮੇਂ ਪੁੱਤਰ ਦੁੱਖ ਰੂਪ ਹੈ। ਜਿਵੇਂ ਵਿਚਾਰ ਸਾਗਰ ਵਿੱਚ ਅੰਕਿਤ ਹੈ, ਕਰ ਵਿਚਾਰ ਜੋ ਦੇਖੀਏ ਪੁੱਤਰ ਅਤ ਦੁੱਖ ਰੂਪ, ਸੁਖ ਚਾਹਤ ਜੋ ਪੁੱਤਰ ਤੇ ਸੋ ਮੁੱਢਣ ਕੇ ਭੂਪ। ਜੀ ਅਦਾਤਾ ਨੇ ਮੁਸਕਰਾ ਕੇ ਕਿਹਾ, ਚੰਗਾ, ਅੱਗੇ ਵਾਸਤੇ ਕਿਸੇ ਸਿੱਖ ਸਾਧ ਨੂੰ ਮਖੌਲ ਨਾ ਕਰਨਾ ਤੇ ਬੁਰਾ ਨਹੀਂ ਚਿਤਵਨਾ, ਜਾ ਲੈ ਜਾ, ਤੇਰੀ ਵੇਲ ਹਰੀ ਰਹੇਗੀ। ਸੰਤਾਂ ਪਾਸੋਂ ਇਹ ਅੰਮ੍ਰਿਤਮਈ ਬਚਨ ਸੁਣ ਕੇ ਉਹ ਪਠਾਣੀ ਮਾਈ ਪ੍ਰਸੰਨ ਚਿਤ ਮਹਾਂਪੁਰਸ਼ਾਂ ਦੀ ਆਗਿਆ ਪਾ ਕੇ ਘਰ ਆਈ ਤੇ ਚਾਵਾਂ ਨਾਲ ਲੜਕੇ ਦੀ ਪਾਲਣਾ ਕਰਨ ਲੱਗੀ। ਜਦੋਂ ਇਹ 15 ਸਾਲਾਂ ਦਾ ਹੋਇਆ ਤਾਂ ਸੰਗਤ ਉਸੇ ਤਰ੍ਹਾਂ ਇੱਥੋਂ ਲੰਘਦੀ ਸੀ। ਇੱਕ ਦਿਨ ਇਸ ਦੇ ਸ਼ਰੀਕਾਂ ਨੇ ਇਸ ਨੂੰ ਬੋਲੀ ਮਾਰੀ ਕਿ ਤੇਰੇ ਵੱਡਿਆਂ ਨੂੰ ਇਹਨਾਂ ਨੇ ਆਪਣੇ ਗੁਰੂ ਤੋਂ ਸਰਾਪ ਦਵਾ ਕੇ ਮਰਵਾ ਦਿੱਤਾ ਸੀ, ਤੂੰ ਨਲਾਇਕ ਹੈ, ਉਹਨਾਂ ਦਾ ਬਦਲਾ ਨਹੀਂ ਲੈਂਦਾ। ਇਹਨਾਂ ਦਾ ਖਿਆਲ ਸੀ ਇਹ ਵੀ ਮਰ ਜਾਵੇ, ਅਸੀਂ ਸਾਰੀ ਜਾਇਦਾਦ ਦੇ ਮਾਲਕ ਬਣ ਜਾਵਾਂਗੇ। ਇਹ ਅਣਜਾਣ ਸੀ, ਨਾਲੇ ਰੋਜ਼ ਦੀ ਖੋਟੀ ਸਿੱਖਿਆ ਨੇ ਤਾਂ ਪ੍ਰਹਿਲਾਦ ਦਾ ਮਨ ਵੀ ਵਿਗਾੜ ਦਿੱਤਾ ਸੀ। ਉਹ ਵੀ ਆਪਣੇ ਪਿਓ ਦਾ ਵੈਰ ਲੈਣ ਵਾਸਤੇ ਵਿਸ਼ਨੂੰ ਨਾਲ ਜੰਗ ਕਰਨ ਵਾਸਤੇ ਤਿਆਰ ਹੋ ਗਿਆ ਸੀ। ਇਸ ਨੂੰ ਵੀ ਪਠਾਣੀ ਅਣਖ ਜਾਗੀ ਤੇ ਸੰਗਤ ਮਗਰ ਕੁੱਤੇ ਲਾ ਦਿੱਤੇ, ਪਰ ਜਦੋਂ ਇਸ ਦੀ ਮਾਂ ਨੂੰ ਪਤਾ ਲੱਗਾ ਤਾਂ ਉਹ ਛੁਰਾ ਲੈ ਕੇ ਮਗਰ ਭੱਜੀ ਤੇ ਕਿਹਾ, ਜੇ ਤੂੰ ਗੁਰੂ ਪੀਰਾਂ ਦੇ ਬਚਨਾਂ ਨਾਲ ਹੀ ਮਰਨਾ ਹੈ ਤਾਂ ਲੈ, ਮੈਂ ਆਪਣੇ ਹੱਥੀ ਤੈਨੂੰ ਮਾਰ ਦੇਵਾਂ। ਲੜਕਾ ਦੌੜ ਗਿਆ। ਉਹ ਵਿਚਾਰੀ ਬੜੀ ਦੁਖੀ ਹੋਈ, ਡੇਰੇ ਆ ਕੇ ਸੰਤਾਂ ਪਾਸ ਰੋਈ, ਚਰਨ ਫੜ ਕੇ ਅਰਜ਼ ਕੀਤੀ, ਦਾਤਾ ਮਿਹਰ ਕਰੋ, ਖੋਟੀ ਸਿੱਖਿਆ ਨੇ ਮੁੰਡਾ ਵਿਗਾੜ ਦਿੱਤਾ ਹੈ, ਨਾ ਲਾਇਕ ਪੁੱਤਰ ਦਾ ਦੁੱਖ। ਲਿਖਿਆ ਸ਼ਾਸਤਰਾਂ ਵਿੱਚ ਹੈ ਪੁੱਤਰਾਂ ਦਾ ਚਾਰ ਭਾਂਤ ਦਾ ਦੁੱਖ ਸੰਸਾਰ ਹੋਣਾ, ਇੱਕ ਤਾਂ ਹੋਣਾ ਹੀ ਪੁੱਤਰ ਨਾ ਉਮਰ ਸਾਰੀ, ਦੂਜਾ ਜੰਮ ਕੇ ਜਗਤ ਤੋਂ ਪਾਰ ਹੋਣਾ, ਤੀਜਾ ਪੁੱਤ ਲੂਲਾ ਫੀਨਾ ਅੰਗ ਹੀਣਾ ਨੀਮ ਮੁਰਦਾ ਸਦੀਵੀ ਬਿਮਾਰ ਹੋਣਾ, ਚੌਥਾ ਨਿਕਲ ਆਉਣਾ ਪੁੱਤਰ ਚੌੜ ਚਾਨਣ ਸਾੜ ਹੱਡਾਂ ਦਾ ਮਹਾ ਬੁਰਿਆਰ ਹੋਣਾ। ਪਹਿਲੇ ਤਿੰਨ ਮਾਪੇ ਤਾਂ ਕਰ ਸਬਰ ਲੈਂਦੇ, ਚੌਥੇ ਮਾਪਿਆਂ ਦਾ ਬੁਰਾ ਹਾਲ ਰਹਿੰਦਾ, ਭਖਦਾ ਕੋਲਾ ਕਲੇਜੇ ਤੇ ਰਹੇ ਹਰਦਮ, ਸਵਾਸ ਸਵਾਸ ਰੋਂਦਾ ਵਾਲ ਵਾਲ ਰਹਿੰਦਾ। ਪਰ ਜਦੋਂ ਪੁੱਤਰ ਮਾਤਾ ਪਿਤਾ ਦੇ ਆਖੇ ਨਾ ਲੱਗੇ, ਨਿਤ ਦੇ ਉਲਾਂਬੇ ਆਉਣ ਤਾਂ ਮਾਪਿਆਂ ਦਾ ਹਿਰਦਾ ਬੜਾ ਦੁਖੀ ਹੁੰਦਾ ਹੈ। ਹੱਦੋਂ ਵੱਧ ਸੜ ਪੁਰਸ਼ ਇੱਕ ਕਹਿਣ ਲੱਗਾ, ਬੇਸ਼ੱਕ ਬੁਰਾ ਹੁੰਦਾ ਚੰਬਲ ਲੂਤ ਦਾ ਦੁੱਖ, ਬੇਸ਼ੱਕ ਦਿੱਕ ਦੇ ਸਿਲ ਵੀ ਬੁਰੇ ਹੁੰਦੇ, ਬੇਸ਼ੱਕ ਬੁਰਾ ਹੈ ਚੁੰਬੜੇ ਭੂਤ ਦਾ ਦੁੱਖ, ਬੇਸ਼ੱਕ ਬੁਰੇ ਨੇ ਹੈਜ਼ਾ ਪਲੇਗ ਦੋਵੇਂ, ਬੇਸ਼ੱਕ ਪਾਪੀ ਲਈ ਬੁਰਾ ਜਮਦੂਤ ਦਾ ਦੁੱਖ, ਬੇਸ਼ੱਕ ਬੁਰਾ ਕੰਗਾਲੀ ਦਾ ਕਸ਼ਟ ਭਾਰਾ, ਵਿਗੜੇ ਤਿਗੜੇ ਲਈ ਬੁਰਾ ਹੈ ਜੂਤ ਦਾ ਦੁੱਖ, ਬੇਸ਼ੱਕ ਔਤਰਾ ਹੋਣਾ ਹੈ ਬੜੀ ਬਿਪਤਾ, ਵੱਡਾ ਰੋਗ ਆਖਣ ਕੋੜ ਛੂਤ ਦਾ ਦੁੱਖ, ਐਪਰ ਦੋਹਾਂ ਜਹਾਨਾਂ ਦੇ ਦੁੱਖ ਨਾਲੋਂ ਸਭ ਤੋਂ ਵੱਡਾ ਹੈ ਯਾਰੋ ਕਪੂਤ ਦਾ ਦੁੱਖ। ਹਜ਼ੂਰ ਕਹਿਣ ਲੱਗੇ, ਸਾਨੂੰ ਸਾਰਾ ਪਤਾ ਹੈ, ਸ਼ਰੀਕਾਂ ਨੇ ਜ਼ਮੀਨ ਦਾ ਲਾਲਚ ਕਰਕੇ ਉਸ ਨੂੰ ਸਿਖਲਾਇਆ ਹੈ, ਪਰ ਹੁਣ ਇਹ ਨਹੀਂ ਮਰੇਗਾ, ਅਸੀਂ ਇਸ ਨੂੰ ਆਪਣਾ ਬਣਾ ਲਿਆ ਹੈ, ਹੁਣ ਚਾਹੇ ਕੋਈ ਕਿਤਨਾ ਵੀ ਸਿਖਾਏ ਇਸ ਦਾ ਵਾਲ ਵੀ ਵਿੰਗਾ ਨਹੀਂ ਹੋ ਸਕਦਾ। ਮਾਂ ਭਾਵੇਂ ਅਮੀਰ ਹੋਵੇ ਭਾਵੇਂ ਗਰੀਬ, ਬੱਚੇ ਲਈ ਠੰਡੀ ਛਾਂ ਹੈ। ਦੂਸਰੀ ਇਸਤਰੀ ਜਾਂ ਪੁਰਸ਼ ਚੰਗੇ ਚੰਗੇ ਬਸਤਰ ਤੇ ਸੋਹਣੇ ਸੋਹਣੇ ਖਿਡਾਉਣੇ ਤੇ ਮਿਠਾਈਆਂ ਦੇ ਕੇ ਵੀ ਬੱਚੇ ਨੂੰ ਪ੍ਰਸੰਨ ਨਹੀਂ ਰੱਖ ਸਕਦੇ, ਜਿੰਨਾ ਕਿ ਉਹ ਆਪਣੀ ਮਾਂ ਦੀ ਹਿੱਕ ਨਾਲ ਲੱਗ ਕੇ ਆਨੰਦ ਮਾਣਦਾ ਹੈ। ਮਾਂ ਬੱਚੇ ਨੂੰ ਦੇਖ ਦੇਖ ਕੇ ਉਸ ਦੀਆਂ ਤੋਤਲੀਆਂ ਗੱਲਾਂ ਸੁਣ ਸੁਣ ਕੇ ਫੁੱਲੀ ਨਹੀਂ ਸਮਾਉਂਦੀ। ਬੱਚਾ ਵੀ ਜੇਕਰ ਪਲ ਭਰ ਲਈ ਮਾਂ ਤੋਂ ਦੂਰ ਹੋ ਜਾਵੇ ਤਾਂ ਰੋ ਰੋ ਕੇ ਤੂਫਾਨ ਲਿਆ ਦਿੰਦਾ ਹੈ। ਮਾਂ ਦਾ ਦਿਲ, ਮਾਵਾਂ ਠੰਡੀਆਂ ਛਾਵਾਂ, ਬੜੀ ਪ੍ਰਸੰਨ ਹੋਈ, ਮਾਨੋ ਮੁਰਦੇ ਦੇ ਮੂੰਹ ਵਿੱਚ ਅੰਮ੍ਰਿਤ ਪੈ ਗਿਆ। ਘਰ ਆਈ, ਬੜਾ ਪੁੰਨ ਦਾਨ ਕੀਤਾ, ਸੋਚਿਆ ਲੜਕੇ ਦਾ ਨਿਕਾਹ ਕਰ ਦੇਵਾਂ, ਸ਼ਾਇਦ ਕੁਝ ਸੁਧਰ ਜਾਵੇ। ਥੋੜੇ ਦਿਨਾਂ ਤੋਂ ਬਾਅਦ ਉਸ ਦਾ ਨਿਕਾਹ ਕਰ ਦਿੱਤਾ, ਪਰ ਫਿਰ ਵੀ ਉਸ ਦੇ ਅੰਦਰੋਂ ਕੁਸੰਗਤ ਦਾ ਅਸਰ ਦੂਰ ਨਹੀਂ ਹੋਇਆ। ਮਾਂ ਲੜਦੀ ਹੈ, ਘਰ ਵਾਲੀ ਸਮਝਾਉਂਦੀ ਹੈ, ਪਰ ਉਸ ਨੂੰ ਕਿਸੇ ਦੀ ਗੱਲ ਨਹੀਂ ਪਾਉਂਦੀ। ਅਮੀਰ ਲੜਕਾ ਸੀ, ਇੱਕ ਦਿਨ ਰੁੱਸ ਕੇ 500 ਰੁਪਏ ਲੈ ਕੇ ਘਰੋਂ ਨਿਕਲ ਗਿਆ ਤੇ ਕਲਕੱਤੇ ਚਲਾ ਗਿਆ। ਇੱਥੇ ਆ ਕੇ 3 ਮਹੀਨੇ ਫਿਰਦਾ ਰਿਹਾ। ਅਮੀਰ ਘਰਾਣੇ ਦਾ ਨੌਜਵਾਨ ਤੇ ਪਠਾਣ ਪੁੱਤਰ ਸੀ, ਕੰਮ ਕਦੇ ਕੀਤਾ ਨਹੀਂ ਸੀ। ਮਜ਼ਦੂਰੀ ਤੇ ਵਾਕਫੀ ਬਗੈਰ ਜਵਾਨ ਮੁੰਡੇ ਨੂੰ ਕੌਣ ਰੱਖਦਾ ਹੈ? ਕੋਲ ਵਾਲੀ ਪੂੰਜੀ ਮੁੱਕ ਗਈ, ਪ੍ਰਦੇਸਾਂ ਵਿੱਚ ਮਾਇਆ ਨਹੀਂ ਠਹਿਰਦੀ, ਜੇਬ ਖਾਲੀ ਹੋ ਗਈ, ਭੁੱਖਾ ਬਾਜ਼ਾਰਾਂ ਵਿੱਚ ਦੁਖੀ ਹੁੰਦਾ ਫਿਰ ਰਿਹਾ ਹੈ। ਇਧਰੋਂ ਮਾਂ ਦੀਆਂ ਆਂਦਰਾਂ ਭੁੱਜਦੀਆਂ ਹਨ, ਪਤੀ ਵਿਜੋਗ ਵਿੱਚ ਘਰਵਾਲੀ ਦਾ ਹਿਰਦਾ ਸੜਦਾ ਹੈ, ਖਬਰੇ ਕਿੱਥੇ ਹੈ, ਦੁਖੀ ਹੈ ਕਿ ਸੁਖੀ ਹੈ, ਭੁੱਖਾ ਹੈ ਕਿ ਰੱਜਿਆ, ਕੋਈ ਪਤਾ ਨਹੀਂ। ਇੱਥੋਂ ਤੱਕ ਫਿਕਰ ਹੋ ਗਿਆ ਕਿ ਉਹ ਜਿਉਂਦਾ ਵੀ ਹੈ ਕਿ ਨਹੀਂ। ਕੋਈ ਖਤ ਪੱਤਰ ਸੁਖ ਸੁਨੇਹਾ ਵੀ ਨਹੀਂ ਆਇਆ। ਬੱਚੇ ਵਾਸਤੇ ਮਾਂ ਦੀ ਕੁਰਬਾਨੀ। ਬੱਚੇ ਨੇ ਕੁਹਾੜਾ ਮਾਰ ਮਾਂ ਦਾ ਜੋਬਨ ਕੁੱਟ ਸੁੱਟਿਆ, ਉਸ ਦੇ ਰਸੀਲੇ ਨੈਣਾ ਦੇ ਡੋਰੇ ਧੋ ਸੁੱਟੇ, ਉਸ ਦੀ ਵਡਮੁੱਲੀ ਪੁਸ਼ਾਕ ਤੇ ਪਿਸ਼ਾਬ ਦੀ ਧਾਰ ਮਾਰੀ। ਪਰ ਮਾਂ ਹੈ ਕਿ ਹੁਸਨ ਜਵਾਨੀ ਤੇ ਸ਼ਿੰਗਾਰ ਕੁਰਬਾਨ ਕਰਕੇ ਬਿਗਸ ਰਹੀ ਹੈ। ਉਹ ਰਾਤ ਪਿਸ਼ਾਬ ਨਾਲ ਭਿੱਜੇ ਬਿਸਤਰੇ ਤੇ ਆਪ ਸੌਂਦੀ ਤੇ ਬੱਚੇ ਨੂੰ ਸੁੱਕੀ ਥਾਂ ਤੇ ਪਾਉਂਦੀ ਹੈ। ਉਹ ਆਪਣੀ ਸੁੰਦਰਤਾ ਅਤੇ ਜੋਬਨ ਛਾਤੀਆਂ ਰਾਹੀ ਖੋਰ ਖੋਰ ਕੇ ਬੱਚੇ ਨੂੰ ਚੁੰਘਾਉਂਦੀ ਹੈ ਤੇ ਕੁਰਬਾਨੀ ਦੀ ਜਾਚ ਸਿਖਾਉਂਦੀ ਹੈ। ਇਸ ਪ੍ਰਕਾਰ ਗ੍ਰਹਿਸਥ ਦਾ ਆਰੰਭ ਹੀ ਕੁਰਬਾਨੀ ਤੋਂ ਤੁਰਦਾ ਹੈ ਅਤੇ ਉਸ ਦੇ ਨਾਲ ਨਾਲ ਹੀ ਕੁਰਬਾਨੀ ਦਾ ਸੁਭਾਅ ਵੱਧਦਾ ਹੈ, ਪਰ ਅਧੀਨ ਨੂੰ ਇਹ ਸੁਭਾਗ ਨਹੀਂ ਹੁੰਦਾ। ਮਾਂ ਬਣ ਕੇ ਤਾਂ ਇਸਤਰੀ ਦੀ ਪੁਜੀਸ਼ਨ ਬਹੁਤ ਉੱਚੀ ਹੋ ਜਾਂਦੀ ਹੈ। ਸਹੀ ਅਰਥਾਂ ਵਿੱਚ ਮਾਂ ਪੰਨਾ ਪਤਨੀ ਦੇ ਪ੍ਰਤੀਕ ਜੀਵਨ ਦਾ ਫਲ ਹੈ ਜੋ ਕੁਰਬਾਨੀ ਤੇ ਪਰਉਪਕਾਰ ਦੇ ਰਸਾਂ ਨਾਲ ਪੱਕਦਾ ਹੈ। ਅਖੀਰ ਨੂੰ ਦੋਵੇਂ ਸੱਸ ਨੂੰ ਦਾਤੇ ਦੇ ਦਰ ਤੇ ਪੁੱਜੀਆਂ, ਜਿੱਥੋਂ ਦੀ ਸੰਤਾਂ ਨੇ ਚੰਪਾਨ ਤੇ ਬੈਠ ਕੇ ਗੁਫਾ ਵੱਲ ਜਾਣਾ ਸੀ। ਮਾਂ ਰਾਹ ਵਿੱਚ ਝੋਲੀ ਅੱਡ ਕੇ ਖਲੋ ਗਈ, ਚੰਪਾਨ ਰੁਕਿਆ। ਇਹ ਅੱਗੇ ਵਧੀ, ਘਿਘਿਆ ਕੇ ਅਰਜ ਕੀਤੀ, ਹੇ ਅੱਲਾ ਦੇ ਨੂਰ ਪੀਰ ਜੀ, ਮੇਰੀ ਝੋਲੀ ਵਿੱਚ ਖੈਰ ਪਾਵੋ, ਮੇਰੇ ਲੱਖ ਤੇ ਜਿਗਰ ਨੂੰ ਪ੍ਰਦੇਸ਼ ਚੋਂ ਮੰਗਵਾ ਦੇਵੋ, ਮੇਰੇ ਤੇ ਤਰਸ ਕਰੋ, ਮੇਰਾ ਦੁਨੀਆਂ ਵਿੱਚ ਕੋਈ ਨਹੀਂ, ਮੈਂ ਪੁੱਤਰ ਵਿਜੋਗ ਵਿੱਚ ਫਕੀਰਨੀ ਬਣ ਜਾਵਾਂਗੀ। ਹਜ਼ੂਰ ਨੇ ਕੋਈ ਉੱਤਰ ਨਹੀਂ ਦਿੱਤਾ, ਮੁਸਕਰਾ ਕੇ ਅੱਗੇ ਚਲੇ ਗਏ। ਇਹ ਇਸ ਥਾਂ ਤੇ ਰੋਜ਼ ਆਉਂਦੀ ਅਤੇ ਝੋਲੀ ਅੱਡ ਕੇ ਬੇਨਤੀਆਂ ਕਰਦੀ, ਸੰਤ ਸੁਣ ਕੇ ਚੁੱਪ ਕਰ ਜਾਂਦੇ। ਜਦ ਇਸ ਨੂੰ ਆਉਂਦਿਆਂ 7ਵਾਂ ਦਿਨ ਹੋ ਗਿਆ, ਝੋਲੀ ਅੱਡੀ ਰਾਹ ਵਿੱਚ ਖੜੀ ਵਿਲਕ ਰਹੀ ਸੀ। ਅੱਜ ਬਾਬਾ ਜੀ ਚੰਪਾਨ ਤੇ ਨਹੀਂ, ਸਗੋਂ ਪੈਦਲ ਹੀ ਫੌਜੀ ਸਿੰਘਾਂ ਨਾਲ ਬਚਨ ਵਿਲਾਸ ਕਰਦੇ ਆ ਰਹੇ ਸਨ। ਇਹ ਅੱਗੇ ਵਧੀ, ਅਰਜ ਕੀਤੀ। ਹਜ਼ੂਰ ਨੇ ਮੁਸਕਰਾ ਕੇ ਆਖਿਆ, ਜਾ ਆਰਾਮ ਨਾਲ ਘਰ ਬੈਠ, ਅੱਜ ਤੋਂ ਚੌਥੇ ਨੂੰ ਤੇਰਾ ਪੁੱਤਰ ਆ ਜਾਵੇਗਾ। ਬਸ ਫਿਰ ਕੀ ਸੀ, ਮਿਹਰਾਂ ਦਾ ਮੀਂਹ ਪੈ ਗਿਆ, ਜਿਸ ਨਾਲ ਕਰਮਾਂ ਦੀ ਸੁੱਕੀ ਹੋਈ ਖੇਤੀ ਫਿਰ ਤੋਂ ਹਰੀ ਹੋ ਗਈ। ਸੰਤਾਂ ਦੀ ਰੂਹਾਨੀ ਸ਼ਕਤੀ। ਸੰਤ ਗੁਫਾ ਵਿੱਚ ਪੁੱਜੇ ਸੇਵਾਦਾਰ ਨੂੰ ਆਖਿਆ, ਅੱਜ ਸਾਡਾ ਦੁਪਹਿਰ ਦਾ ਭੋਜਨ ਨਹੀਂ ਲਿਆਉਣਾ, ਨਾ ਹੀ ਸਾਨੂੰ ਕਿਸੇ ਨੇ ਬੁਲਾਉਣਾ, ਅਸੀਂ ਆਪੇ ਹੀ ਬਾਹਰ ਆ ਜਾਵਾਂਗੇ। ਇਉਂ ਆਖ ਕੇ ਅੰਦਰੋਂ ਕੁੰਡਾ ਮਾਰ ਕੇ ਗੁਫਾ ਵਿੱਚ ਬੈਠ ਗਏ ਤੇ ਆਪਣੀ ਰੂਹਾਨੀ ਸ਼ਕਤੀ ਨਾਲ ਕਲਕੱਤੇ ਪੁੱਜੇ। ਇਧਰੋਂ ਇਹ ਪਠਾਨ ਪੁੱਤਰ ਦੁਖੀ ਹੋਇਆ ਢਿੱਡੋਂ ਭੁੱਖਾ ਬਾਜ਼ਾਰ ਵਿੱਚ ਫਿਰ ਰਿਹਾ ਸੀ। ਸੰਤ ਇਸ ਦੇ ਪਾਸ ਗਏ, ਸਾਰੀ ਵਾਰਤਾ ਪੁੱਛੀ। ਇਸ ਨੇ ਵੀ ਕੋਈ ਪੰਜਾਬੋ ਆਇਆ ਸਿੱਖ ਸਰਦਾਰ ਜਾਣ ਕੇ ਦੱਸਿਆ ਕਿ ਮੇਰੇ ਕੋਲੋਂ ਖਰਚ ਮੁੱਕ ਗਿਆ ਹੈ, ਨੌਕਰੀ ਕੋਈ ਮਿਲਦੀ ਨਹੀਂ, ਬੜਾ ਦੁਖੀ ਹਾਂ, ਇਸ ਵੇਲੇ ਵਾਪਸ ਜਾਣ ਲਈ ਵੀ ਭਾੜਾ ਨਹੀਂ, 3 ਦਿਨਾਂ ਦਾ ਭੁੱਖਾ ਬਾਜ਼ਾਰਾਂ ਵਿੱਚ ਘੁੰਮਦਾ ਹਾਂ। ਸੰਤਾਂ ਨੇ ਉਸ ਨੂੰ ਹੋਟਲ ਵਿੱਚ ਲਿਜਾ ਕੇ ਰੋਟੀ ਖਵਾਈ ਤੇ ਫਿਰ ਟਿਕਟ ਲੈ ਕੇ ਹਾਵੜਾ ਸਟੇਸ਼ਨ ਤੋਂ ਗੱਡੀ 'ਚ ਬਿਠਾਇਆ ਅਤੇ ਕਿਹਾ, ਸਿੱਧਾ ਘਰ ਜਾਵੀਂ, ਤੇਰੀ ਮਾਂ ਤੇ ਘਰਵਾਲੀ ਬੜੀਆਂ ਦੁਖੀ ਹਨ। ਇਉਂ ਇਸ ਨੂੰ ਗੱਡੀ ਵਿੱਚ ਬਿਠਾ ਕੇ ਸੰਤ ਜੀ ਵਾਪਸ ਆ ਗਏ। ਰਾਤ ਦੇ ਵਕਤ ਗੁਫਾ ਦਾ ਬੂਹਾ ਖੋਲਿਆ ਤੇ ਬਾਹਰ ਆ ਕੇ ਸੰਗਤ ਨੂੰ ਦਰਸ਼ਨ ਦਿੱਤਾ। ਇਧਰੋਂ ਇਹ ਵੀ ਚੌਥੇ ਦਿਨ ਆਪਣੇ ਘਰ ਆ ਗਿਆ। ਪਰਿਵਾਰ ਵਿੱਚ ਬੜੀਆਂ ਖੁਸ਼ੀਆਂ ਹੋਈਆਂ, ਦਾਨ ਪੁੰਨ ਕੀਤਾ ਗਿਆ। ਫਿਰ ਮਾਂ ਨੇ ਇਸ ਨੂੰ ਆਪਣੇ ਨਾਲ ਲਿਆ ਤੇ ਆਖਿਆ, ਚੱਲ ਗੁਰੂ ਪੀਰ ਦੇ ਦਰ ਮੱਥਾ ਟੇਕੀਏ, ਜਿਨ੍ਹਾਂ ਦੀ ਕਿਰਪਾ ਨਾਲ ਤੇਰਾ ਮੂੰਹ ਦੇਖਿਆ ਹੈ। ਜਦੋਂ ਇਹ ਮੁੰਡਾ ਡੇਰੇ ਆਇਆ ਤਾਂ ਸੰਤਾਂ ਨੂੰ ਦੇਖ ਕੇ ਦੂਰੋਂ ਹੀ ਰੌਲਾ ਪਾਉਣ ਲੱਗ ਪਿਆ, ਅੰਮੀ ਅੰਮੀ, ਇਹ ਤਾਂ ਉਹ ਹੀ ਪੀਰ ਹਨ ਜਿਨ੍ਹਾਂ ਨੇ ਮੈਨੂੰ ਅੱਜ ਤੋਂ 4 ਦਿਨ ਪਹਿਲਾਂ ਕਲਕੱਤੇ ਹੋਟਲ ਵਿੱਚ ਰੋਟੀ ਖਵਾਈ ਤੇ ਟਿਕਟ ਲੈ ਕੇ ਹਾਵੜੇ ਸਟੇਸ਼ਨ ਤੋਂ ਗੱਡੀ 'ਚ ਬਿਠਾਇਆ ਸੀ। ਮਾਂ ਤਾਂ ਸਾਰੀ ਗੱਲ ਜਾਣਦੀ ਹੀ ਸੀ ਕਿ ਇਹਨਾਂ ਦੀ ਹੀ ਕਿਰਪਾ ਹੋਈ ਹੈ, ਇਹ ਵੀ ਵਾਰ ਵਾਰ ਆਖੀ ਜਾਵੇ। ਸੰਤਾਂ ਨੇ ਕਿਹਾ, ਅਨੇਕਾਂ ਹੀ ਮਨੁੱਖਾਂ ਦੀਆਂ ਸ਼ਕਲਾਂ ਆਪਸ ਵਿੱਚ ਮਿਲ ਜਾਂਦੀਆਂ ਹਨ, ਤੂੰ ਭੁੱਲਦਾ ਹੈ, ਅਸੀਂ ਨਹੀਂ ਕੋਈ ਹੋਰ ਹੋਵੇਗਾ। ਉਹ ਕਹਿੰਦਾ, ਜੀ ਨਹੀਂ, ਮੈਂ ਕੀ ਭੁੱਲਿਆ ਹਾਂ, ਤੁਸਾਂ ਆ ਗੱਲਾਂ ਮੈਨੂੰ ਆਖੀਆਂ ਸਨ, ਰੋਟੀ ਖਵਾਈ, ਭਾੜਾ ਦਿੱਤਾ। ਸੰਤ ਹੱਸ ਪਏ ਤੇ ਕਿਹਾ, ਚੰਗਾ ਬਈ, ਤੇਰੀ ਮਰਜ਼ੀ। ਫਿਰ ਤਾਂ ਸਾਰੀ ਸੰਗਤ ਨੂੰ ਨਿਸ਼ਚਾ ਹੋ ਗਿਆ ਕਿ ਉਸ ਦਿਨ ਸੰਤਾਂ ਨੇ ਦੁਪਹਿਰ ਦਾ ਪ੍ਰਸ਼ਾਦ ਨਹੀਂ ਸੀ ਛਕਿਆ ਤੇ ਗੁਫਾ ਦਾ ਬੂਹਾ ਵੀ ਬੰਦ ਰੱਖਿਆ ਸੀ। ਉਸ ਸਮੇਂ ਕਲਕੱਤੇ ਗਏ ਸਨ ਸਾਰੇ। ਆਖਣ ਧੰਨ ਬਾਬਾ ਕਰਮ ਸਿੰਘ ਜੀ, ਅੱਗੇ ਵਾਸਤੇ ਉਹ ਪਠਾਨ ਬੱਚਾ ਵੀ ਸੰਤਾਂ ਦਾ ਸ਼ਰਧਾਲੂ ਤੇ ਡੇਰੇ ਦਾ ਸੇਵਾਦਾਰ ਬਣ ਗਿਆ।